ਅਗਲਾ ਸਿਲਸਿਲਾ ਤੁਹਾਡੀ ਖਿਦਮਤ ਚ ਲੈ ਕੇ ਦੋਸਤੋ ਹਾਜ਼ਰ ਹੋ ਚੁੱਕੇ ਹਾਂ ਵਿਰਸਾ ਤੇ ਇਤਿਹਾਸ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਸਾਡੇ ਨਾਲ USA ਤੋਂ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਜੁੜਨ ਦੇ ਲਈ ਬਹੁਤ ਬਹੁਤ ਸਵਾਗਤ ਕਰਦੇ ਆ ਕੁਲਜੀਤ ਸਿੰਘ ਦਿਲਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਰਮਨ ਰੇਡੀਓ ਦੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਗੁਰਫਤਿਹ ਦਿਲਬਰ ਸਾਹਿਬ ਹੋਰ ਸੁਣਾਓ ਕੀ ਹਾਲ ਚਾਲ ਨੇ
ਹਾਂਜੀ ਬਹੁਤ ਵਧੀਆ ਜੀ ਤੇਰੀ ਕਿਰਪਾ ਸਤਿਗੁਰਾਂ ਦੀ
ਜੀ ਸੋ ਦੋਸਤਾਂ ਨੂੰ ਇੱਕ ਵਾਰ ਫੇਰ ਯਾਦ ਕਰਾਉਂਦੇ ਆ ਕਿ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਹਰ ਮੰਗਲਵਾਰ ਇਹ ਸਿਲਸਿਲਾ ਵਿਰਸਾ ਤੇ ਇਤਿਹਾਸ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਔਰ ਇਸ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਅੱਜ ਵੀ ਸਾਡੇ ਨਾਲ ਦਿਲਬਰ ਸਾਹਿਬ ਜੁੜੇ ਨੇ ਔਰ ਦਿਲਬਰ ਸਾਹਿਬ ਅੱਜ ਜਿਹੜੇ ਦੋ ਅਹਿਮ ਮਹਾਂਪੁਰਖ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਅੱਜ ਜ਼ਰੂਰ ਝਾਤ ਮਾਰਾਂਗੇ ਕਿਉਂਕਿ ਹੁਣੇ ਹੁਣੇ ਭਗਤ ਰਵਿਦਾਸ ਹੋਰਾਂ ਦਾ ਜਿਹੜਾ ਗੁਰਪੁਰਬ ਆ ਉਹ ਲੰਘ ਕੇ ਗਿਆ ਔਰ ਉਹਨਾਂ ਦੇ ਜੀਵਨ ਤੇ ਰਚਨਾਵਾਂ ਜਾਂ ਸਿੱਖਿਆ ਜੋ ਵੀ ਉਹਨਾਂ ਦੇ ਉਪਦੇਸ਼ ਰਹੇ ਆ ਗੁਰਬਾਣੀ ਦੇ ਵਿਚ ਉਹਦੇ ਉੱਤੇ ਤਾਂ ਅਸੀਂ ਜ਼ਰੂਰ ਝਾਤ ਮਾਰਾਂਗੇ ਹੀ ਮਾਰਾਂਗੇ ਕਿਉਂਕਿ ਆਪਣੇ ਸਮੇਂ ਦੇ ਵਿਚ ਇੱਕ ਇਹੋ ਜਿਹੀ ਵੰਗਾਰ ਜਿਹੜੀ ਆ ਉਹ ਪੈਦਾ ਕਰਨੀ ਇਹੋ ਜਿਹੀ ਬਾਗੀ ਸੁਰ ਦੇ ਨਾਲ ਇੱਕ ਬਰਾਬਰੀ ਦਾ ਜਿਹੜਾ ਅਹਿਸਾਸ ਕਰਾਉਣਾ ਆਮ ਲੁਕਾਈ ਨੂੰ ਹਨਾ ਉਹ ਭਗਤ ਰਵਿਦਾਸ ਹੋਰਾਂ ਦੇ ਹਿੱਸੇ ਆਇਆ ਕਿਉਂਕਿ ਲਤਾੜੀਆਂ ਹੋਈਆਂ ਜਿਹੜੀਆਂ ਕੌਮਾਂ ਸੀਗੀਆਂ ਉਹਨਾਂ ਦੇ ਵਿਚੋਂ ਇੱਕ ਜੁਝਾਰੂ ਜਿਹੜਾ ਰੂਪ ਆ ਉਹ ਉਹਨਾਂ ਦੀ ਸ਼ਖਸੀਅਤ ਦੇ ਵਿਚ ਦੇਖਣ ਨੂੰ ਮਿਲਦਾ ਦੂਸਰੇ ਪਾਸੇ ਅਸੀਂ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਜੀਵਨ ਨੂੰ ਵੀ ਜ਼ਰੂਰ ਵਿਚਾਰਨਾ ਚਾਹਾਂਗੇ ਉਹਨਾਂ ਦੇ ਜੀਵਨ ਦੇ ਉੱਤੇ ਵੀ ਝਾਤ ਜ਼ਰੂਰ ਮਾਰਨਾ ਚਾਹਾਂਗੇ ਉਹਨਾਂ ਦੇ ਵੀ ਗੁਰਪੁਰਬ ਜਿਹੜੇ ਆ ਉਹ ਪਿਛਲੇ ਦਿਨੀ ਲੰਘ ਕੇ ਗਏ ਆ ਸੋ ਇਹਨਾਂ ਦੋਵਾਂ ਮਹਾਂਪੁਰਖਾਂ ਦੇ ਜੀਵਨ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ ਜੀ ਦਿਲਬਰ ਸਾਹਿਬ
ਸਭ ਤੋਂ ਪਹਿਲੇ ਸਰੋਤਿਆਂ ਨੂੰ ਭਗਤ ਰਵਿਦਾਸ ਜੀ ਦੇ ਔਰ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦੇ ਆਗਮਨ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ
ਜੀ
ਦੇਖੋ ਸਮਾਜ ਵਿਚ ਲਤਾੜੇ ਹੋਏ ਮਹਾਂਪੁਰਖ ਭਗਤ ਰਵਿਦਾਸ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡੀ ਵਡਿਆਈ ਦਿੱਤੀ
ਜੀ
ਉਹਨਾਂ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਔਰ ਅੱਜ ਸਾਰੀ ਲੁਕਾਈ ਭਗਤ ਰਵਿਦਾਸ ਜੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਨਮਸਕਾਰ ਕਰਦੀ ਹੈ
ਜੀ
ਵੈਸੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਮਨੂ ਸਿਮਰਤੀ ਰਿਸ਼ੀ ਨੇ ਮਨੁੱਖ ਨੂੰ ਚੋਂ ਹਿੱਸਿਆਂ ਵਿਚ ਵੰਡਿਆ ਸੀ
ਜੀ
ਬ੍ਰਾਹਮਣ ਖੱਤਰੀ ਵੈਸ਼ ਔਰ ਸ਼ੂਦਰ
ਜੀ
ਬ੍ਰਾਹਮਣ ਦਾ ਕੰਮ ਸੀ ਪੂਜਾ ਕਰਨੀ ਤੇ ਕਰਾਉਣੀ ਖੱਤਰੀ ਦਾ ਕੰਮ ਸੀ ਦੇਸ਼ ਦੀ ਰਾਖੀ ਕਰਨੀ
ਜੀ
ਔਰ ਵੈਸ਼ ਦਾ ਕੰਮ ਸੀ ਕਿਸਾਨੀ ਔਰ ਦੁਕਾਨਦਾਰੀ ਕਰਨੀ ਔਰ ਸ਼ੂਦਰ ਜਿਹੜਾ ਸੀ ਇਹਨਾਂ ਲਤਾੜਿਆ ਗਿਆ ਉਹਨੂੰ ਕਿਹਾ ਗਿਆ ਕਿ ਤੂੰ ਇਹਨਾਂ ਤਿੰਨਾਂ ਜਾਤਾਂ ਦੀ ਸੇਵਾ ਕਰਨੀ ਹੈ
ਜੀ
ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਮਨੂ ਸਿਮਰਤੀ ਦੇ ਪੰਨਾ 88 ਦੇ ਉੱਤੇ ਸਲੋਕ 99 ਦੇ ਵਿਚ ਇਹ ਲਿਖਿਆ ਗਿਆ ਹੈ ਕਿ ਸ਼ੂਦਰ ਦਾ ਕਰਤਵ ਹੈ ਉਹ ਸਾਰੇ ਵਰਨਾ ਦੀ ਸੇਵਾ ਕਰੇ
ਜੀ
ਪੰਨਾ 215 ਸਲੋਕ 279
ਜੀ
ਕਹਿੰਦੇ ਨੇ ਜੋ ਸ਼ੂਦਰ ਸਵਰਨ ਜਾਤੀ ਦੇ ਲੋਕਾਂ ਨੂੰ ਜਿਸ ਕਿਸੇ ਅੰਗ ਦੇ ਨਾਲ ਤਾੜਨਾ ਕਰੇ ਉਸ ਸ਼ੂਦਰ ਦਾ ਉਹ ਅੰਗ ਛੇਦਨ ਕਰ ਦੇਣਾ ਚਾਹੀਦਾ
ਜੀ
ਪੰਨਾ 215 ਸਲੋਕ 280
ਜੀ
ਜੋ ਸ਼ੂਦਰ ਹੱਥਾਂ ਨਾਲ ਸਵਰਨ ਜਾਤੀ ਦੇ ਉੱਪਰ ਹਮਲਾ ਕਰੇ ਉਸ ਸ਼ੂਦਰ ਦਾ ਹੱਥ ਕੱਟ ਦੇਣਾ ਚਾਹੀਦਾ ਜੇ ਸ਼ੂਦਰ ਗੁੱਸੇ ਵਿਚ ਆ ਕੇ ਸਵਰਨ ਜਾਤੀ ਦੇ ਲੋਕਾਂ ਨੂੰ ਪੈਰ ਮਾਰੇ ਤਾਂ ਉਸ ਸ਼ੂਦਰ ਦੇ ਪੈਰ ਕੱਟ ਦੇਣੇ ਚਾਹੀਦੇ ਆ
ਜੀ
ਪੰਨਾ 215 ਸਲੋਕ 288 ਜੋ ਸ਼ੂਦਰ ਬ੍ਰਾਹਮਣ ਦੇ ਬਰਾਬਰ ਬੈਠ ਕੇ ਆਸਣ ਲਾਵੇ ਜਾਂ ਬੈਠਣ ਦੀ ਜ਼ੁਰਤ ਕਰੇ
ਜੀ
ਉਸ ਦੀ ਪਿੱਠ ਤੇ ਲੋਹੇ ਦਾ ਨਿਸ਼ਾਨ ਪਾ ਕੇ ਉਸ ਨੂੰ ਦੇਸ਼ ਵਿਚੋਂ ਕੱਢ ਦੇਣਾ ਚਾਹੀਦਾ
ਜੀ
ਪੰਨਾ 215 ਸਲੋਕ 288 ਜੋ ਸ਼ੂਦਰ ਸਵਰਨ ਜਾਤੀ ਨੂੰ ਇਹ ਕਹੇ ਕਿ ਤੂੰ ਝੂਠਾ ਹੈ ਤੂੰ ਖੋਟਾ ਹੈ ਤੂੰ ਫਰੇਬੀ ਹੈ ਐਸੇ ਸ਼ੂਦਰ ਦੇ ਮੂੰਹ ਵਿਚ ਛੱਪਦੀ ਹੋਈ 10 ਉਂਗਲ ਕਿੱਲ ਪਾ ਦੇਣੀ ਚਾਹੀਦੀ ਹੈ ਇਹ ਉਹਦੇ ਬੋਲਣ ਦਾ ਮਾਪਦੰਡ ਹੈ
ਜੀ
ਗੌਤਮ ਧਰਮ ਸ਼ੂਦਰ ਉਹਦੇ ਵਿੱਚ ਲਿਖਿਆ ਕਿ ਜੋ ਸ਼ੂਦਰ ਜਾਣ ਬੁੱਝ ਕੇ ਵੇਦਾਂ ਦਾ ਉਚਾਰਨ ਸੁਣਦਾ ਹੋਵੇ
ਜੀ,
ਉਸ ਦੇ ਕੰਨਾਂ ਵਿੱਚ ਉਬਲਦਾ ਸਿੱਕਾ ਜਾਂ ਲਾਖ ਪਾ ਦੇਣੀ ਚਾਹੀਦੀ ਹੈ। ਜੇ ਆਪ ਉਚਾਰਦਾ ਹੋਵੇ ਤਾਂ ਜੀਭ ਕੱਟ ਦੇਣੀ ਚਾਹੀਦੀ ਹੈ। ਜੇ ਜਵਾਨੀ ਯਾਦ ਕਰਦਾ ਹੋਵੇ ਤਾਂ ਸਰੀਰ ਨੂੰ ਦੋ ਹਾੜ ਕਰ ਦੇਣਾ ਚਾਹੀਦਾ। ਜਾਣੀ ਕਿ ਸ਼ੂਦਰ ਜਾਤੀ ਨੂੰ ਬਹੁਤ ਹੀ ਚਤਾੜਿਆ ਜਾ ਰਿਹਾ ਸੀ
ਜੀ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦਾ ਜਨਮ ਕਾਸ਼ੀ ਦੇ ਵਿੱਚ ਹੋਇਆ
ਜੀ,
ਮਾਘ ਦੀ ਪੂਰਨਮਾਸ਼ੀ 1477 ਬਿਕਰਮੀ ਦਿਨ ਐਤਵਾਰ, ਇਹਨਾਂ ਦੇ ਪਿਤਾ ਦਾ ਨਾਂ ਸੀ ਸ੍ਰੀ ਸੰਤੋਖ
ਜੀ,
ਇਹਨਾਂ ਦੀ ਮਾਤਾ ਦਾ ਨਾਂ ਸੀ ਕਲਸੀ। ਕਈ ਇਤਿਹਾਸਕਾਰਾਂ ਨੇ ਇਹਨਾਂ ਦੀ ਮਾਤਾ ਦਾ ਨਾਂ ਕੌਂਸ ਦੇਵੀ ਵੀ ਲਿਖਿਆ
ਜੀ,
ਔਰ ਇਹਨਾਂ ਦੀ ਦਾਦੀ ਦਾ ਨਾਂ ਸੀ ਲਖਪਤੀ, ਇਹਨਾਂ ਦੀ ਦਾਦਾ ਜੀ ਦਾ ਨਾਂ ਸੀ ਕਾਲੂ
ਜੀ,
ਇਹਨਾਂ ਦੇ ਗੁਰੂ ਹੋਏ ਨੇ ਰਾਮਾਨੰਦ ਜੀ
ਜੀ,
ਇਹਨਾਂ ਦੀ ਪਤਨੀ ਦਾ ਨਾਂ ਸੀ ਸ੍ਰੀਮਤੀ ਭਾਗਣ ਦੇਵੀ
ਜੀ,
ਕੌਮ ਸੀ ਕਮਿਆਰ, ਜਾਤ ਸੀ ਜੱਸੀ। ਭਗਤ ਰਵਿਦਾਸ ਜੀ ਨੇ ਕੁੱਲ ਉਮਰ 104 ਸਾਲ 8 ਮਹੀਨੇ ਕੱਟੀ ਹੈ
ਜੀ,
ਔਰ ਬਹੁਤ ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਦੀ ਕੋਈ ਔਲਾਦ ਨਹੀਂ ਸੀ
ਜੀ।
ਤੇ ਜੇ ਆਪਾਂ ਕੁਛ ਇਤਿਹਾਸਕਾਰ ਲਿਖਦੇ ਨੇ ਰਵਿਦਾਸ ਪੁਰਾਣ ਅਨੁਸਾਰ ਇਹਨਾਂ ਦੇ ਪੁੱਤਰ ਦਾ ਨਾਂ ਸੀ ਵਿਜੇ ਦਾਸ। ਮਹੰਤ ਜਸਵੰਤ ਸਿੰਘ ਨੇ ਕਿਹਾ ਹੈ ਕਿ ਸੰਤ ਦਾਸ ਤੇ ਪੁੱਤਰੀ ਸੰਤ ਕੌਰ ਸੀ। ਤੇ ਬਾਬਾ ਜੀਤ ਦਰਬਾਰੀ ਜੀ ਲਿਖਦੇ ਨੇ, ਕਹਿੰਦੇ ਨੇ ਵੀ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਸੀ
ਜੀ।
ਤੇ ਕਈ ਸਾਖੀਕਾਰ ਇਹ ਮੰਨਦੇ ਆ ਵੀ ਹਿੰਦੂ ਧਾਰਮਿਕ ਗ੍ਰੰਥਾਂ ਅਨੁਸਾਰ ਪੁਰਸ਼ ਤੇ ਇਸਤਰੀ ਨੂੰ ਭਾਗਹੀਣ ਮੰਨਦੇ ਨੇ ਜਿਹਦੇ ਘਰ ਔਲਾਦ ਨਾ ਹੋਵੇ। ਭਰਵਾਂ ਮਹਿਮਾ ਨੂੰ ਮੁੱਖ ਰੱਖ ਕੇ ਰਵਿਦਾਸ ਜੀ ਦੀ ਸੰਤਾਨ ਪੁੱਤਰ ਦਾ ਕਲਾਤਮਕ ਜ਼ਿਕਰ ਕੀਤਾ ਗਿਆ ਹੈ, ਜਦਕਿ ਉਹਨਾਂ ਦੇ ਆਪਣੀ ਕੋਈ ਔਲਾਦ ਨਹੀਂ ਸੀ
ਜੀ।
ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਇਤਿਹਾਸ ਵਿੱਚ ਅੱਜ ਵੀ ਕਈ ਸ਼ੰਕੇ ਪੈਦਾ ਕੀਤੇ ਜਾਂਦੇ ਨੇ। ਭਗਤ ਰਵਿਦਾਸ ਜੀ ਨੇ ਅਧਿਆਤਮਿਕ ਹਥੌੜੇ ਦੇ ਨਾਲ ਫਿਰਕਾ ਪ੍ਰਸਤੀ ਦੀਆਂ ਕੰਧਾਂ ਨੂੰ ਤੋੜਿਆ। ਦੇਖੋ ਨੀਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਨੀਚਾਂ ਨੂੰ ਆਪਣੀ ਗੱਲ ਨਾਲ ਲਾਇਆ
ਜੀ।
ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤਨੀਚ, ਨਾਨਕ ਸਿੰਘ ਕੇ ਸੰਗ ਸਾਥ ਵੱਡਿਆਂ ਸੂਕਿਆ ਰੀਤ
ਜੀ।
ਔਰ ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਚਾਹੇ ਕੋਈ ਊਚ ਹੈ ਚਾਹੇ ਕੋਈ ਨੀਚ ਹੈ, ਇੱਥੇ ਸਭ ਨੂੰ ਬਰਾਬਰ ਮੰਨਿਆ ਗਿਆ
ਜੀ।
ਔਰ ਬਰਾਬਰਤਾ ਦੇ ਆਧਾਰ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਦਰਜ ਕਰਨ ਲੱਗਿਆ ਇਹ ਵੀ ਦੇਖਿਆ ਵੀ ਇਹ ਨਾਈ ਹੈ, ਇਹ ਸੀਂਬਾ ਹੈ, ਇਹ ਜੱਟ ਹੈ, ਇਹ ਕੁਮਾਰ ਹੈ। ਔਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀ। ਔਰ ਅੱਜ ਸਾਰਾ ਜਗਤ ਭਗਤ ਰਵਿਦਾਸ ਜੀ ਨੂੰ ਨਮਸਕਾਰ ਕਰਦਾ, ਉਹਨਾਂ ਦਾ ਆਦਰ ਕਰਦਾ, ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਦਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ ਦੇ ਵਿੱਚ ਵੀ ਲਿਖਦੇ ਨੇ ਨੀਚੋ ਊਚ ਕਰੇ ਮੇਰਾ ਗੋਬਿੰਦ
ਜੀ,
ਅਗਰ ਉਸ ਵਾਹਿਗੁਰੂ ਦੀ ਉਸ ਪ੍ਰਭੂ ਦੀ ਤੁਹਾਡੇ ਤੇ ਰਹਿਮਤ ਹੋ ਜਾਵੇ ਉਹ ਨੀਚੋ ਊਚ ਕਰ ਸਕਦਾ
ਜੀ।
ਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਵਧੀਆਂ ਸਾਖੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਉਸ ਇੱਕ ਪ੍ਰਭੂ ਦੇ ਨਾਲ ਜੁੜਨ ਦੀ ਉਹਨਾਂ ਨੇ ਬੇਨਤੀ ਕੀਤੀ ਹੈ
ਜੀ।
ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ, ਸ੍ਰੀ ਭਗਤ ਰਵਿਦਾਸ ਜੀ ਉਹ ਆਪ ਜੀ ਗ੍ਰਿਸ਼ਤੀ ਸਨ, ਉਹਨਾਂ ਨੇ ਅੱਗੇ ਆਪਣੀ ਸੇਵਕਾਂ ਨੂੰ ਇਹ ਕਿਹਾ ਕਿ ਤੁਸਾਂ ਨੇ ਗ੍ਰਿਸ਼ਤ ਮਾਰਗ ਅਪਣਾਉਣਾ ਹੈ। ਮੈਂ ਸ੍ਰੀ ਗੁਰੂ ਰਵਿਦਾਸ ਜੀ ਦੇ ਪੁਖਾਈ ਇੱਕ ਕਵਿਤਾ ਕਹਿਣ ਲੱਗਾ
ਜ਼ਰੂਰ।
ਕਾਸ਼ੀ ਵਿੱਚ ਇੱਕ ਦਰਦੀ ਮਨੁੱਖਤਾ ਦਾ ਵਿਖੜੇ ਸਮੇਂ ਦੀ ਬਣ ਕੇ ਪੁਕਾਰ ਆਇਆ, ਕਾਸ਼ੀ ਵਿੱਚ ਇੱਕ ਦਰਦੀ ਮਨੁੱਖਤਾ ਦਾ ਵਿਖੜੇ ਸਮੇਂ ਦੀ ਬਣ ਕੇ ਪੁਕਾਰ ਆਇਆ
ਜੀ।
ਕਿਸੇ ਕਿਹਾ ਉਪੁੰਜ ਸੀ ਨੇਕੀਆਂ ਦਾ, ਕਿਸੇ ਕਿਹਾ ਮੁਜੱਸਮਾ ਪਿਆਰ ਆਇਆ, ਕਿਸੇ ਕਿਹਾ ਉਹ ਧਰਮ ਦੀ ਕਿਰਤ ਦੱਸਣ ਬਣ ਕੇ ਮੀਨੀ ਸ਼ਰੀਨੀ ਦਾ ਯਾਰ ਆਇਆ ਤੋੜਨ ਵਾਸਤੇ ਮਾਨ ਅਭਿਮਾਨੀਆਂ ਦੇ ਲੈ ਕੇ ਮੀਤਾਂ ਦੇ ਲਈ ਸਤਿਕਾਰ ਆਇਆ ਖੰਗਲ ਤੋੜ ਦਿੱਤੇ ਮਨੁ ਸਿਮਰਤੀ ਦੇ ਬਣ ਕੇ ਗਰੀਬਾਂ ਲਈ ਉਹ ਆਸ ਆਇਆ ਚਾਨਣ ਹੋਇਆ ਹਮੀਰ ਦੀਆਂ ਕੁੰਨੀਆਂ ਵਿੱਚ ਲੋਕਾਂ ਆਖਿਆ ਸ਼੍ਰੀ ਰਵਿਦਾਸ ਆਇਆ ਮੀਨੀ ਸ਼ੂਦਰ ਸੀ ਕਹਿੰਦੇ ਸੀ ਕਿਰਤੀਆਂ ਨੂੰ ਪਰ ਉਹ ਕਿਰਤ ਕਰਦਾ ਜੋੜੇ ਗੰਢ ਦਾ ਸੀ ਜਿੱਥੇ ਇਨਕਲਾਬੀ ਛਾਤੀ ਤਾਣ ਖੜਦਾ ਜਾਤਾਂ ਪਾਤਾਂ ਦੇ ਪਰ ਮਨ ਛੰਡਦਾ ਸੀ ਉਹਨੇ ਪੰਡਤਾਂ ਦਾ ਤੋੜ ਅਭਿਮਾਨ ਦਿੱਤਾ ਤਾਜ ਖੋਲਿਆ ਸਾਰੇ ਪਖੰਡ ਦਾ ਸੀ ਲਹੂ ਪੀਣੇ ਸਮਾਜ ਦੇ ਆਗੂਆਂ ਨੂੰ ਖੜ ਕੇ ਸ਼ਰੇ ਬਾਜ਼ਾਰ ਉਹ ਭੰਡਦਾ ਸੀ ਬੜੇ ਬੜੇ ਵਿਦਵਾਨ ਵੀ ਚੁੱਕੇ ਉਹਨੂੰ ਬਣ ਕੇ ਸ਼ੂਦਰਾਂ ਲਈ ਪ੍ਰਭਾਤ ਆਇਆ ਰਾਜੇ ਨਾਗਲ ਮਲ ਉੱਤੇ ਪ੍ਰਣਾਮ ਕੀਤੀ ਜਦੋਂ ਵੇਖਿਆ ਸ਼੍ਰੀ ਰਵਿਦਾਸ ਆਇਆ ਜੰਜੂ ਪਿੱਤਾ ਮਲਕੀਅਤ ਸੀ ਪੰਡਤਾਂ ਦੀ ਛਾਤੀ ਪਾੜ ਕੇ ਜੰਜੂ ਵਿਖਾਏ ਉਹਨੇ ਰਾਣੀ ਝਾਲਾਂ ਦੇ ਖੋਲ ਕਪਾਟ ਦਿੱਤੇ ਰਾਣੀ ਕੁੰਭ ਜੈ ਰਾਜੇ ਝੁਕਾਏ ਉਹਨੇ ਉਹਦੇ ਪੱਥਰ ਵੀ ਪਾਣੀ ਵਿਚ ਰਹਿ ਤਰਦੇ ਗੋਰਖਨਾਥ ਦੇ ਮਾਣ ਗਵਾਏ ਉਹਨੇ ਸਾਰੀ ਭਾਰਤ ਵਿਚ ਉਹਦਾ ਸਤਿਕਾਰ ਹੋਇਆ ਸ਼ੂਦਰ ਪੰਡਿਤ ਦੇ ਫਰਕ ਮਿਟਾਏ ਉਹਨੇ ਉਹਦੀ ਬਾਣੀ ਹੈ ਪ੍ਰਵਾਨ ਗੁਰੂ ਘਰ ਵਿਚ ਗੁਰੂ ਨਾਨਕ ਦਾ ਹੁਕਮ ਸੀ ਖਾਸ ਆਇਆ ਸਾਰਾ ਜੱਗ ਜਿਹਨੂੰ ਮੱਥੇ ਟੇਕਦਾ ਏ ਅੱਜ ਜਗਤ ਵਿਚ ਗੁਰੂ ਰਵਿਦਾਸ ਆਇਆ ਉਹਨੇ ਆਪਣੀ ਕਿਰਤ ਵਿਚੋਂ ਭੇਜੀ ਦਮੜੀ ਤੇ ਗੰਗਾ ਪ੍ਰਵਾਨ ਕੀਤੀ ਜਦੋਂ ਯਾਰ ਨੂੰ ਯਾਦ ਕੀਤਾ ਰਾਮ ਲਾਲ ਦੀ ਰੱਖਿਆ ਆਣ ਕੀਤੀ ਇੱਕ ਆਪਣੇ ਯਾਰ ਦੇ ਪਿਆਰ ਬਦਲੇ ਸਰਦਾ ਰਾਮ ਦੀ ਉਹਨੇ ਕਲਿਆਣ ਕੀਤੀ ਹਾਰ ਫੁੱਲਾਂ ਦਾ ਜਦੋਂ ਤਰਸੂਲ ਬਣਿਆ ਫਿਰ ਮਛੰਦਰ ਨੇ ਉਹਦੀ ਪਛਾਣ ਕੀਤੀ ਉਹਦੇ ਚਰਨ ਪਰਤੇ ਜਦੋਂ ਅਨੂਪ ਕੌਰਾਂ ਉਹਨੂੰ ਰੱਬ ਚੇਤੇ ਸਾਸ ਸਾਸ ਆਇਆ ਜਿਹੜੇ ਬੰਧਨ ਸਮਾਜ ਦੇ ਤੋੜ ਦਿੱਤੇ ਅੱਜ ਤਿਲਵਰਾ ਗੁਰੂ ਰਵਿਦਾਸ ਆਇਆ ਸ਼੍ਰੀ ਭਗਤ ਰਵਿਦਾਸ ਜੀ ਦੇ ਆਗਮ ਦਿਵਸ ਦੀ ਸਾਰੇ ਸਰੋਤਿਆਂ ਨੂੰ ਵਧਾਈ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਦੇਖੋ ਮੈਂ ਅੱਜ ਦੇ ਨੌਜਵਾਨ ਨੂੰ ਇੱਕ ਵਰਗ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬੱਚਿਓ ਆਪਣੀ ਜਾਤ ਨੂੰ ਨਾ ਛੁਪਾਓ ਅੱਜ ਕਈ ਸਾਡੀ ਦਲਿਤ ਜਾਤੀ ਦੇ ਬੱਚੇ ਆਪਣੀ ਗੋਤ ਦੇ ਪਿੱਛੇ ਸੰਧੂ ਲਿਖਦੇ ਆ ਗਰੇਵਾਲ ਲਿਖਦੇ ਆ ਘੁਮਾਨ ਲਿਖਦੇ ਆ ਕੁਛ ਲਿਖਦੇ ਆ ਸੋ ਅੱਜ ਦੇ ਬੱਚੇ ਆਪਣੀ ਜਾਤ ਨੂੰ ਛੁਪਾਉਣ ਦਾ ਯਤਨ ਕਰਦੇ ਆ ਪਰ ਮੈਂ ਕਹਿੰਦਾ ਕਿ ਸਾਨੂੰ ਆਪਣੀ ਜਾਤ ਕਦੇ ਵੀ ਛੁਪਾਉਣੀ ਨਹੀਂ ਚਾਹੀਦੀ ਸਾਨੂੰ ਦੇਖੋ ਅਸੀਂ ਜਦੋਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਉਹ ਆਪਣੇ ਆਪ ਨੂੰ ਸ਼ਰੇਆਮ ਚਮਾਰ ਜਾਤੀ ਦੇ ਨਾਲ ਸੰਬੰਧ ਦੱਸਦੇ ਨੇ ਕਈ ਸ਼ਬਦਾਂ ਦੇ ਵਿੱਚ ਉਹਨਾਂ ਨੇ ਆਪਣਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਕਹਿ ਰਵਿਦਾਸ ਚਮਾਰਾ ਉਹਨਾਂ ਨੇ ਆਪਣੀ ਜਾਤ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਸਮਾਜ ਵਿਚ ਉਹਨਾਂ ਨੇ ਬੜੇ ਵੱਡੇ ਵੱਡੇ ਕੌਤ ਕੀਤੇ ਨੇ ਗੋਰਖਨਾਥ ਵਰਗੇ ਮਛੰਦਰ ਨਾਥ ਵਰਗੇ ਰਾਣੀ ਅਨੂਪ ਕੌਰਾਂ ਰਾਣੀ ਝਾਲਾ ਇਸ ਭਗਤ ਰਵਿਦਾਸ ਜੀ ਦੇ ਚੇਲੇ ਬਣੇ ਨੇ ਚੇਲੀਆਂ ਬਣੀਆਂ ਨੇ ਸਾਨੂੰ ਕਦੀ ਵੀ ਆਪਣੀ ਜਾਤ ਨੂੰ ਨਹੀਂ ਛੁਪਾਉਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਦਾ ਧਰਮ ਜਿਹੜਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ
ਔਰ
ਇਸੇ ਕਰਕੇ ਭਗਤ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਬਤੌਰ ਢਾਡੀ ਮੈਂ ਤਕਰੀਬਨ ਪੰਜਾਬ ਦੇ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦਾ ਰਿਹਾ ਮੈਨੂੰ ਬੜਾ ਦੁੱਖ ਹੋਇਆ ਕਿ ਜਦੋਂ ਤੇ ਕਦੀ ਲੋਕ ਸੱਥਾਂ ਤੇ ਬੈਠੇ ਤਾਸ਼ ਖੇਡੀ ਜਾਣਗੇ ਇਹ ਨਹੀਂ ਵੀ ਅਸੀਂ ਨਗਰ ਕੀਰਤਨ ਦੇ ਨਾਲ ਚੱਲ ਕੇ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸੁਣ ਸਕੀਏ ਪਰ ਜੇ ਉਹਨਾਂ ਨੂੰ ਪੁੱਛੋ ਭਾਈ ਜੀ ਤੁਸੀਂ ਇੱਥੇ ਬੈਠੇ ਤਾਸ਼ ਖੇਡ ਰਹੇ ਜੇ ਆਓ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਕਿਉਂ ਨੀ ਕਰ ਰਹੇ ਕਿਉਂ ਨੀ ਸ਼ਮੂਲੀਅਤ ਕਰ ਰਹੇ ਉਹ ਕਹਿਣਗੇ ਜੀ ਅੱਜ ਜੱਟਾਂ ਦਾ ਨਗਰ ਕੀਰਤਨ ਹੈ ਜੇ ਰਵਿਦਾਸੀਆਂ ਦਾ ਦਲਿਤ ਜਾਤੀ ਦੇ ਲੋਕਾਂ ਦਾ ਨਗਰ ਕੀਰਤਨ ਹੋਵੇ ਤਾਂ ਕਹਿਣਗੇ ਜੀ ਅੱਜ ਚਮਾਰਾਂ ਦਾ ਨਗਰ ਕੀਰਤਨ ਹੈ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਬੜੇ ਮਨ ਨੂੰ ਦੁੱਖ ਹੁੰਦਾ ਹੈ ਜਦੋਂ ਲੋਕਾਂ ਦੇ ਮੂੰਹ ਤੋਂ ਇਹੋ ਜਿਹੀਆਂ ਗੱਲਾਂ ਅਸੀਂ ਸੁਣਦੇ ਹਾਂ ਤਾਂ ਮੈਂ ਬਤੌਰ ਇੱਕ ਢਾਡੀ ਹੋਣ ਦੇ ਨਾਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਈ ਜਾਤ ਪਾਤ ਵਿੱਚ ਵਿਸ਼ਵਾਸ ਨਾ ਰੱਖੋ ਪਰ ਹੁਣ ਤੇ ਖੈਰ ਬਹੁਤ ਸਮਾਂ ਥੋੜਾ ਥੋੜਾ ਬਦਲਦਾ ਚਲਾ ਜਾ ਰਿਹਾ ਫਿਰ ਵੀ ਪਰ ਜਿਹੜੀ ਫਿਰ ਵੀ ਈਚਾ ਹੈ ਸਾਡੇ ਵਿੱਚੋਂ ਨਹੀਂ ਜਾ ਰਹੀ ਯਾਦ ਪਾਤ ਨਹੀਂ ਜਾ ਰਹੀ। ਇਸ ਗੱਲ ਦੀ ਮੈਂ ਸਰੋਤਿਆਂ ਕੋਲ ਖਿਮਾ ਵੀ ਚਾਹਾਂਗਾ, ਕਿਉਂਕਿ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣ ਦੀ ਬਹੁਤ ਜ਼ਰੂਰ ਲੋੜ ਹੈ।
ਬਿਲਕੁਲ ਬਿਲਕੁਲ। ਸੋ ਦਿਲਬਰ ਸਾਹਿਬ, ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਹੀ ਇਹ ਹੈ ਕਿ ਸਾਨੂੰ ਜਾਤਾਂ ਪਾਤਾਂ ਚੋਂ ਕੱਢਿਆ ਗਿਆ ਅਸਲ ਦੇ ਵਿੱਚ, ਹੈ ਨਾ, ਇੱਕ ਗੁਰੂ ਦੇ ਲੜ ਲਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਵੀ ਗੁਰੂਆਂ ਦੀ ਭਗਤਾਂ ਦੀ ਬਾਣੀ ਜਿਹੜੀ ਹੈ, ਉਹ ਵੀ ਸਾਨੂੰ ਇਹੀ ਉਪਦੇਸ਼ ਕਰਦੀ ਹੈ ਔਰ ਬਾਰ ਬਾਰ ਇਹ ਉਪਦੇਸ਼ ਕਰਦੀ ਹੈ। ਔਰ ਇਸ ਦੇ ਬਾਵਜੂਦ ਵੀ ਜੇ ਅਸੀਂ ਇਹੀ ਸੋਚਦੇ ਹਾਂ ਕਿ ਇਹ ਜਿਹੜਾ ਗੁਰਪੁਰਬ ਆ, ਇਹ ਜਿਹੜਾ ਨਗਰ ਕੀਰਤਨ ਹੈ, ਇਹ ਫਲਾਣਿਆਂ ਦਾ ਤੇ ਢਮਕਾਨਿਆਂ ਦਾ, ਜੇ ਇਹ ਗੁਰਦੁਆਰਾ ਜਿਹੜਾ ਰਾਮਗੜੀਆਂ ਦਾ ਤੇ ਇਹ ਜਿਹੜਾ ਗੁਰਦੁਆਰਾ ਜੱਟਾਂ ਦਾ, ਤਾਂ ਫੇਰ ਮੈਨੂੰ ਲੱਗਦਾ ਕਿ ਧਰਮ ਦੇ ਜਿਹੜੇ ਅਰਥ ਹੈ ਉਹ ਅਸੀਂ ਸਮਝ ਹੀ ਨਹੀਂ ਸਕੇ। ਸੋ ਅਸੀਂ ਆਪ ਖੁਦ ਬਿਲਕੁਲ ਬਿਲਕੁਲ ਸੋ ਅਸੀਂ ਖੁਦ ਆਪ ਜਿਹੜੇ ਆ ਉਹ ਭਟਕੇ ਹੋਏ ਆ ਇਸ ਵੇਲੇ, ਔਰ ਸਾਡੀ ਜਿਹੜੀ ਭਟਕਣਾ ਆ ਉਹ ਅਜੇ ਤੱਕ ਸ਼ਾਂਤ ਨਹੀਂ ਹੋ ਪਾਈ। ਸੋ ਗੁਰਬਾਣੀ ਨੂੰ ਅਸੀਂ ਸਮਝਣ ਯੋਗ ਸਮਝਿਆ ਹੀ ਨਹੀਂ ਅਜੇ ਤੱਕ। ਸੋ ਸਿਰਫ ਪੜ੍ਹਨ ਤੱਕ, ਰੱਟਣ ਤੱਕ ਅਸੀਂ ਸੀਮਤ ਰੱਖਿਆ। ਇਹੀ ਇੱਕ ਬਹੁਤ ਵੱਡਾ ਸਾਡਾ ਦੁਖਾਂਤ ਹੈ ਜੀ।
ਵੇਖੋ ਗਿਆਨੀ ਦਿੱਤ ਸਿੰਘ ਜੀ, ਅਸੀਂ ਜਦੋਂ ਉਹਨਾਂ ਦਾ ਕਦੀ ਇਤਿਹਾਸ ਪੜ੍ਹਦੇ ਹਾਂ
ਜੀ,
ਤੇ ਪੜ੍ਹ ਕੇ ਹੈਰਾਨ ਹੋ ਜਾਂਦਾ। ਵੇਖੋ ਐਡੇ ਵਧੀਆ ਬੁਲਾਰੇ ਸੀ, ਉਹਨਾਂ ਨੇ ਬੜੀ ਆਰੀਆ ਸਮਾਜੀਆਂ ਦੇ ਗੁਰੂ ਦਯਾਨੰਦ ਨੂੰ ਉਹਨਾਂ ਨੇ 5 ਵਾਰ ਆਪਣੀ ਪਾਕ ਸੋ ਦੇ ਵਿੱਚ ਹਰਾਇਆ। ਉਹਨਾਂ ਦੇ ਨਾਲ ਜੋ ਵਿਚਾਰ ਵਟਾਂਦਰੇ ਕੀਤੇ, 5 ਵਾਰ ਉਹ ਹਾਰੇ ਜਿਹੜੇ ਦਯਾਨੰਦ ਸੀ। ਔਰ ਮੈਂ ਹੈਰਾਨ ਕਿ ਆਰੀਆ ਸਮਾਜੀਆਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਦਯਾਨੰਦ ਦੇ ਨਾਂ ਤੇ DAV ਸਕੂਲ, DAV ਕਾਲਜ ਖੋਲ ਦਿੱਤੇ, DAV ਯੂਨੀਵਰਸਿਟੀਆਂ ਖੋਲ ਦਿੱਤੀਆਂ, ਤੇ ਸਾਡੇ ਸਿੱਖਾਂ ਨੇ ਉਸ ਗੁਰਦਿੱਤ ਸਿੰਘ ਦੇ ਨਾਂ ਤੇ ਕੋਈ ਯਾਦਗਾਰ ਵੀ ਨਹੀਂ ਬਣਾਈ। ਇਸ ਕਰਕੇ ਉਹਨਾਂ ਨੂੰ ਪੰਥ ਵਿੱਚ ਛੇਕ ਦਿੱਤਾ ਗਿਆ ਸੀ। ਪਰ ਮੈਂ ਤੇ ਪੜ੍ਹਿਆ ਹੈ ਕਿ ਜਦੋਂ ਉਹ ਲੈਕਚਰ ਕਰਦੇ ਸੀ ਤਾਂ ਲੋਕ ਜਕਾਰੇ ਛੱਡਦੇ ਸੀ, ਤੇ ਜਦੋਂ ਕਿਤੇ ਕੜਾਹ ਪ੍ਰਸ਼ਾਦ ਦੀ ਦੇਣ ਦੀ ਵਾਰੀ ਆਉਣੀ ਜਾਂ ਫਿਰ ਲੰਗਰ ਛਕਾਉਣ ਦੀ ਵਾਰੀ ਆਉਣੀ ਤਾਂ ਉਹਨਾਂ ਨੂੰ ਕਹਿਣਾ ਤੁਸੀਂ ਜੋੜਿਆਂ ਚ ਬੈਠ ਕੇ ਛਕੋ, ਕਿਉਂਕਿ ਉਹ ਦਲਿਤ ਜਾਤੀ ਦੇ ਨਾਲ ਸੰਬੰਧ ਰੱਖਦੇ ਸੀ। ਪਰ ਲੇਕਿਨ ਬੜਾ ਅਫਸੋਸ ਇਹੋ ਜਿਹਾ ਕਿ ਜਦੋਂ ਤੁਸੀਂ ਇਤਿਹਾਸ ਪੜ੍ਹਦੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਬਾਟੇ ਵਿੱਚ ਤੰਬ ਤੇ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਇੱਕੋ ਬਾਟੇ ਵਿੱਚ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾਇਆ, ਕੋਈ ਊਚ ਨੀਚ ਭੇਦਭਾਵ ਨਹੀਂ ਰੱਖਿਆ। ਅਸੀਂ ਫਿਰ ਵੀ ਬੜਾ ਦੁੱਖ ਹੁੰਦਾ ਜਦੋਂ ਅਸੀਂ ਇਹੋ ਜਿਹੇ ਗੱਲਾਂ ਦੱਸਦੀ ਹੈ ਕਿ ਅਸੀਂ ਅਸੀਂ ਧਰਮ ਨੂੰ ਸਮਝ ਨਹੀਂ ਸਕੇ, ਅਸੀਂ ਆਪਣੇ ਗੁਰੂਆਂ ਦੇ ਉਪਦੇਸ਼ਾਂ ਨੂੰ ਸਮਝ ਨਹੀਂ ਸਕੇ।
ਬਿਲਕੁਲ ਬਿਲਕੁਲ। ਸੋ ਜੀਵਨ ਦੇ ਵਿੱਚ ਇੱਕ ਸਾਰਤਾ ਜਿਹੜੀ ਉਹ ਨਹੀਂ ਲਿਆ ਸਕੇ ਅਸੀਂ, ਕਹਿਣੀ ਤੇ ਕਥਨੀ ਦਾ ਜਿਹੜਾ ਫਰਕ ਹੈ ਬਹੁਤ ਵੱਡਾ ਫਰਕ ਹੈ। ਸੋ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਹਨਾ। ਸੋ ਅਸੀਂ ਸਾਰੇ ਮਿੱਟੀ ਦੇ ਪੁੱਤਰੇ ਹਾਂ, ਔਰ ਰਵਿਦਾਸ ਸਾਹਿਬ ਨੇ ਸਾਨੂੰ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ। ਬਿਲਕੁਲ, ਦੇਖਿਆ ਦੇਖਿਆ ਸੁਣੇ ਬੋਲੇ ਦੌਰਤ ਫਿਰਤ ਹੈ। ਸੋ ਇਹ ਇਹ ਬਹੁਤ ਵੱਡਾ ਉਪਦੇਸ਼ ਹੈ ਜਿਹੜਾ ਸਾਨੂੰ ਸਮਝਣ ਦੀ ਲੋੜ ਹੈ ਇਸ ਵੇਲੇ। ਨਾ ਸਾਡੇ ਨਾਲ ਇੱਕ ਦੋਸਤ ਜੁੜੇ ਹੋਏ, ਸ਼ਾਇਦ ਉਹਨਾਂ ਨੂੰ ਕੋਈ ਸ਼ਿਕਾਇਤ ਵੀ ਹੋਈ ਹੈ ਗੱਲਬਾਤ ਤੋਂ। ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਪਿੰਦਰ ਪਾਲ ਸਾਡੇ ਨਾਲ ਜੁੜੇ ਨੇ, ਕਹਿੰਦੇ ਨੋ ਅਫੈਂਸ ਬਟ ਕਹਿੰਦੇ ਇਟਸ ਗੁਰੂ ਰਵਿਦਾਸ ਮਹਾਰਾਜ ਜੀ, ਨੋਟ ਭਗਤ। ਸੋ ਬਿਲਕੁਲ ਜੀ, ਗੁਰੂ ਹੀ ਨੇ ਉਹ ਅਸਲ ਦੇ ਵਿੱਚ। ਅਸੀਂ ਬਹੁਤ ਵਾਰ ਗੁਰੂ ਵੀ ਜਦੋਂ ਅਸੀਂ ਗੱਲਬਾਤ ਅਸਲ ਦੇ ਵਿੱਚ ਕਰਦੇ ਹਾਂ ਤਾਂ ਗੁਰੂ ਦੀ ਜਿਹੜੀ ਵਡਿਆਈ ਹੈ ਉਹ ਹੀ ਹੈ ਰਵਿਦਾਸ ਜੀ ਦੇ ਲਈ, ਕਿਉਂਕਿ ਜਦੋਂ ਅਸੀਂ ਭਗਤ ਜਾਂ ਗੁਰੂ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਦਿਲਬਰ ਸਾਹਿਬ ਬਹੁਤ ਵਾਰ ਅਸੀਂ ਗੁਰੂ ਨਾਨਕ ਸਾਹਿਬ ਜਿਹੜੇ ਆ ਜਾਂ ਫਿਰ ਜਿਹੜੇ ਹੋਰ ਗੁਰੂ ਆ ਉਹਨਾਂ ਨੇ ਵੀ ਉਹਨਾਂ ਦੇ ਨਾਵਾਂ ਨਾਲ ਵੀ ਭਗਤ ਜਿਹੜਾ ਆ ਉਹ ਲੱਗਦਾ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ, ਹਨਾ। ਸੋ ਮੈਨੂੰ ਲੱਗਦਾ ਵੀ ਇਹ ਕੋਈ ਬਹੁਤਾ ਜ਼ਿਆਦਾ ਕੋਈ ਦਵੰਦ ਵਾਲਾ ਵਿਸ਼ਾ ਨਹੀਂ ਹੈਗਾ ਕਿ ਗੁਰੂ ਲੱਗਿਆ ਜਾਂ ਭਗਤ ਲੱਗਿਆ, ਕਿਉਂਕਿ ਜਿਹੜੀ ਉਹਨਾਂ ਦੀ ਮਹਾਨਤਾ ਆ, ਹਨਾ, ਉਹਨਾਂ ਦੀ ਜਿਹੜੀ ਗੁਰਬਾਣੀ ਦੇ ਵਿੱਚ ਜੋ ਸਾਡੇ ਜੀਵਨ ਦੇ ਲਈ ਉਪਦੇਸ਼ ਹੈ ਉਹ ਬਹੁਤ ਹੀ ਉੱਚਾ ਤੇ ਸੁੱਚਾ ਉਪਦੇਸ਼ ਹੈ। ਸੋ ਇਸ ਕਰਕੇ ਚਾਹੇ ਗੁਰੂ ਨਾਨਕ ਸਾਹਿਬ ਦੇ ਨਾਲ ਭਗਤ ਲੱਗਿਆ ਜਾਂ ਗੁਰੂ ਲੱਗਿਆ ਜਾਂ ਭਗਤ ਰਵਿਦਾਸ ਜਾਂ ਗੁਰੂ ਰਵਿਦਾਸ ਹੋਵੇ, ਹਨਾ, ਉਹ ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਉਸ ਸ਼ਖਸੀਅਤ ਨੂੰ ਅਸੀਂ ਜੇ ਏਦਾਂ ਨਿਖੇੜ ਕੇ ਦੇਖਦੇ ਹਾਂ ਤਾਂ ਇਹ ਮਤਲਬ ਥੋੜਾ ਜਿਹਾ ਸਾਡੇ ਪੱਖ ਦੇ ਉੱਤੋਂ ਅਸੀਂ ਕਮਜ਼ੋਰ ਸਾਬਤ ਹੁੰਦੇ ਹਾਂ ਜੀ।
ਵੇਖੋ ਜਿਹੜੇ ਜਿਹੜੇ ਅਕਾਲ ਪੁਰਖ ਦੀ ਬੰਦਗੀ ਕਰਦੇ ਆ, ਰੱਬ ਦੀ ਬੰਦਗੀ ਕਰਦੇ ਆ, ਉਹਨਾਂ ਨੂੰ ਸੰਤ ਕਹਿ ਲਓ, ਉਹਨਾਂ ਨੂੰ ਭਗਤ ਕਹਿ ਲਓ, ਉਹਨਾਂ ਨੂੰ ਗੁਰੂ ਕਹਿ ਲਓ, ਉਹਨਾਂ ਨੂੰ ਗੌਂਦ ਕਹਿ ਲਓ, ਉਹਨਾਂ ਨੂੰ ਅਵਤਾਰ ਕਹਿ ਲਓ, ਇਹ ਸਭ ਸੱਤ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕੀਤੀ ਹੈ ਉਹ ਭਗਤ ਰਵਿਦਾਸ ਜੀ ਦੀ ਬਾਣੀ ਦੇ ਰੂਪ ਵਿੱਚ ਕੀਤੀ ਹੈ। ਸੋ ਸਗੋਂ ਭਗਤ ਦੀ ਜਿਹੜੀ ਵਡਿਆਈ ਹੈ ਤੇ ਗੁਰੂ ਨਾਲ ਵੀ ਵੱਡੀ ਹੈ,
ਬਿਲਕੁਲ।
ਜਿਹੜੇ ਭਗਤੀ ਕਰਕੇ ਗੁਰੂ ਦੇ ਨੇੜੇ ਆਏ, ਗੁਰੂ ਦੇ ਨੇੜੇ ਆਏ।
ਜੀ
ਸੋ ਇਹ ਇੱਕ ਛੋਟੀ ਜਿਹੀ ਗੱਲ ਹੈ ਕਿ ਗੁਰੂ ਨੀ ਕਿਹਾ ਜਾਂ ਭਗਤ ਕਹਿ ਦਿੱਤਾ, ਇਹ ਸਾਡੇ ਸਰੋਤਿਆਂ ਨੂੰ ਇਹਨਾਂ ਗੱਲਾਂ ਚੋਂ ਨਿਕਲਣਾ ਚਾਹੀਦਾ ਹੈ। ਇਹ ਰਾਜਨੀਤਿਕ ਖੇਡਾਂ ਨੀ ਕਿ ਸਾਡੇ ਗੁਰੂ ਨੂੰ ਗੁਰੂ ਨੀ ਕਿਹਾ ਜਾ ਰਿਹਾ, ਸਾਡੇ ਭਗਤ ਕਿਹਾ ਜਾ ਰਿਹਾ, ਇਹ ਰਾਜਨੀਤਿਕ ਚਾਲਾਂ ਨੀ, ਤਾਂ ਕਿ ਇਹਨਾਂ ਵਿੱਚ ਕਿਸੇ ਤਰ੍ਹਾਂ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਇਹਨਾਂ ਨੇ ਹੁਣ ਪੁੱਛੇ ਜੇ ਤੁਸੀਂ ਪੜਿਆ ਹੋਵੇਗਾ ਕਿ ਇਹਨਾਂ ਨੇ ਆਪਣਾ ਗ੍ਰੰਥ ਵੀ ਬਣਾ ਲਿਆ ਸੀ, ਪਰ ਲੇਕਿਨ ਉਸ ਸਮਾਜ ਦੇ ਚੰਗੇ ਆਗੂਆਂ ਵਿੱਚ ਪੈ ਕੇ ਇਸ ਗੱਲ ਦੇ ਉੱਤੇ ਮਤਲਬ ਇਹਨਾਂ ਨੂੰ ਸਮਝਾਇਆ ਕਿ ਨਹੀਂ ਇਸ ਤਰ੍ਹਾਂ ਆਪਾਂ ਨਹੀਂ ਕਰਨਾ ਸਮਾਜ ਦੇ ਵਿੱਚ। ਹਾਂ, ਸੋ ਇਸ ਤਰ੍ਹਾਂ ਦੀਆਂ ਗੱਲਾਂ ਤੇ ਕੋਈ ਖਾਸ ਗੌਰ ਕਰਨ ਦੀ ਲੋੜ ਨਹੀਂ ਆਪਾਂ ਨੂੰ। ਮੈਂ
ਜੀ ਬਿਲਕੁਲ ਬਿਲਕੁਲ। ਸੋ ਦਿਲਬਰ ਸਾਹਿਬ, ਅਸਲ ਦੇ ਵਿੱਚ ਸਾਡੇ ਆਲੇ ਦੁਆਲੇ ਦੇ ਵਿੱਚ ਹੀ ਕੁਛ ਸ਼ਰਾਰਤੀ ਅੰਸਰ ਹੁੰਦੇ ਆ, ਜਿਹੜੇ ਇਹੋ ਜਿਹੇ ਕੋਈ ਨਾ ਕੋਈ ਵਿਸ਼ੇ ਜਿਹੜੇ ਆ ਖੜੇ ਕਰਕੇ, ਬਖੇੜੇ ਜਿਹੜੇ ਆ ਖੜੇ ਰੱਖਦੇ ਆ, ਹਨਾ। ਸੋ ਸਾਨੂੰ ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣੀ ਕਿ ਅਸਲ ਦੇ ਵਿੱਚ ਸਾਡੀ ਉਸ ਮਹਾਨ ਗੁਰੂ ਦੀ, ਉਸ ਭਗਤ ਦੀ, ਹਨਾ, ਵਡਿਆਈ ਕੀ ਆ ਅਸਲ ਦੇ ਵਿੱਚ, ਉਹਨਾਂ ਦੀ ਮਹਾਨਤਾ ਜਿਹੜੀ ਆ ਉਹ ਕਿੱਥੇ ਆ, ਹਨਾ। ਅਸੀਂ ਇਹਨਾਂ ਛੋਟੀਆਂ ਚੀਜ਼ਾਂ ਦੇ ਨਾਲ ਨਾ ਉਹਨਾਂ ਨੂੰ ਜੋੜ ਕੇ ਦੇਖੀਏ ਉਹਨਾਂ ਦੀ ਉਸ ਮਹਾਨਤਾ ਨੂੰ, ਉਸ ਵਡਿਆਈ ਨੂੰ ਜਾਣਨ ਦੀ ਜਿਹੜੀ ਆ ਉਹ ਕੋਸ਼ਿਸ਼ ਜ਼ਰੂਰ ਕਰੀਏ। ਮੈਂ ਪਿੱਛੇ ਜੇ ਵੀ ਇੱਕ ਦਿਨ ਸਪੀਚ ਸੁਣ ਰਹੀ ਸੀ, ਕਿਸੇ ਇਸੇ ਤਰ੍ਹਾਂ ਸਾਡੇ ਬੁੱਧੀਜੀਵੀ ਸਨ, ਔਰ ਉਹਨਾਂ ਨੇ ਇਹੀ ਗੱਲ ਜਿਹੜੀ ਸੀ ਉਹ ਸਮਝਾਉਣ ਦੀ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ ਕਿ ਅਸਲ ਦੇ ਵਿੱਚ ਜਿਹੜਾ ਧਰਮ ਆ, ਹਨਾ, ਉਹ ਅਸਲ ਦੇ ਵਿੱਚ ਦੇਖੋ ਸਾਨੂੰ ਜ਼ਿੰਦਗੀ ਦੇ ਜਿਹੜੇ ਅਸਲੀ ਮਾਇਨੇ ਸਿਖਾ ਰਿਹਾ ਆ, ਹਨਾ, ਉਹ ਅਸਲ ਚ ਸਾਨੂੰ ਸਾਡਾ ਮਾਰਗ ਦਰਸ਼ਨ ਕਰ ਰਿਹਾ, ਪਰ ਜਿਹੜਾ ਅਸੀਂ ਉਹਦੇ ਨਾਲ ਜੁੜੇ ਹੋਏ ਜਿਹੜੇ ਬਖੇੜੇ ਆ ਉਹਨਾਂ ਦੇ ਵਿੱਚ ਪੈ ਕੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਆ, ਹਨਾ, ਔਰ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਜਿਹੜੀ ਉਹਦੇ ਵਿੱਚ ਸਿੱਖਿਆ ਆ, ਇੱਕ ਇੱਕ ਉਪਦੇਸ਼ ਜਿਹੜਾ ਆ, ਜੇਕਰ ਉਹਨੂੰ ਸਮਝ ਕੇ ਚੱਲੀਏ ਤਾਂ ਸਾਡਾ ਜਿਹੜਾ ਜੀਵਨ ਆ ਉਹ ਕਿੰਨਾ ਸੁਖਾਲਾ ਹੋ ਜੇ, ਹਨਾ। ਪਰ ਅਸੀਂ ਉਹਨੂੰ ਸਮਝਣ ਦੀ ਬਜਾਏ ਅਸੀਂ ਇਸ ਝਗੜੇ ਦੇ ਵਿੱਚ ਪੈ ਜਾਂਦੇ ਹਾਂ ਕਿ ਕਿਹੜੀ ਬਾਣੀ ਕਿਹਨੇ ਲਿਖੀ, ਫਲਾਨੀ ਬਾਣੀ ਦੇ ਵਿੱਚ ਆਹ ਨਹੀਂ ਹੈ ਤੇ ਧਮਕਾਨੀ ਬਾਣੀ ਚ ਆਹ ਨਹੀਂ ਹੈ, ਹਨਾ, ਜਦਕਿ ਉਹਦੇ ਉਪਦੇਸ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਹਨਾ। ਸੋ ਇਹ ਸਾਡੀ ਸਭ ਤੋਂ ਵੱਡੀ ਭਟਕਣਾ ਇਸ ਵੇਲੇ। ਸੋ ਸੁਪਿੰਦਰ ਪਾਲ ਕਹਿੰਦੇ ਆ ਵੀ ਮੈਂ ਐਗਰੀ ਕਰਦਾ ਜੀ ਤੁਹਾਡੇ ਨਾਲ, ਸਹਿਮਤ ਨੇ, ਔਰ ਇਸੇ ਤਰ੍ਹਾਂ ਸਾਡੇ ਨਾਲ ਨਰਿੰਦਰ ਟੋਰਹਰੀ ਜੀ।
ਦੇਖੋ ਸਮਾਜ ਵਿਚ ਅੱਜ ਰਾਮ ਰਾਜ ਦੀਆਂ ਗੱਲਾਂ, ਰਾਮ ਰਾਜ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਿੰਦੁਸਤਾਨ ਚ
ਜੀ।
ਤੇ ਦੇਖੋ ਗੁਰੂ ਰਵਿਦਾਸ ਮਹਾਰਾਜ ਨੇ ਬੇਗਮਪੁਰਾ ਸ਼ਹਿਰ ਦਾ ਜ਼ਿਕਰ ਕੀਤਾ ਹੈ ਆਪਣੀ ਬਾਣੀ ਦੇ ਵਿੱਚ। ਉਹ ਬੇਗਮਪੁਰਾ ਸ਼ਹਿਰ ਜਿਹੜਾ ਜ਼ਿਕਰ ਕੀਤਾ, ਉਹਨੇ ਕਿਹਾ ਵੀ ਇਹ ਸ਼ਹਿਰ ਕਿੱਦਾਂ ਦਾ ਹੋਣਾ ਚਾਹੀਦਾ ਜਿੱਥੇ ਊਚ ਨੀਚ ਬਰਾਬਰਤਾ, ਕੋਈ ਭੇਦ ਭਾਵ ਨਾ ਹੋਵੇ ਉਸ ਬੇਗਮਪੁਰ ਸ਼ਹਿਰ ਦੇ ਵਿੱਚ। ਉੱਥੇ ਕਿਸੇ ਦੇ ਉੱਤੇ ਜ਼ੁਲਮ ਨਾ ਕੀਤੇ ਜਾਣ, ਕਿਸੇ ਨੂੰ ਪੈਰ ਪਾ ਕੇ ਨਾ ਸਾੜਿਆ ਜਾਵੇ, ਕਿਸੇ ਜੋ ਵੀ, ਉਹਨਾਂ ਨੇ ਕਿਹਾ ਵੀ ਬਰਾਬਰਤਾ ਦਾ ਅਧਿਕਾਰ ਸਾਰੇ ਉਹ ਸਮਾਜ ਦੀ ਸਿਰਜਣਾ ਉਹਨਾਂ ਨੇ ਜਿਹੜੀ ਕੀਤੀ ਆਪਣੀ ਬਾਣੀ ਦੇ ਵਿੱਚ, ਉਹ ਸਮਝਣ ਦੀ ਲੋੜ ਹੈ।
ਬਿਲਕੁਲ ਬਿਲਕੁਲ,
ਉਹਨਾਂ ਨੇ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਆ
ਜੀ,
ਜਿੱਥੇ ਵੀ ਬਰਾਬਰਤਾ ਸਾਰਿਆਂ ਨੂੰ ਮਿਲੇ
ਜੀ। ਅੱਜ ਦਾ ਇਹ ਸਿਲਸਿਲਾ ਥੋੜਾ ਜਿਹਾ ਲੰਮਾ ਜਾਏਗਾ ਕਿਉਂਕਿ ਅਜੇ ਅਸੀਂ ਸਾਡੇ ਗੁਰੂ ਸ਼੍ਰੀ ਗੁਰੂ ਮਹਾਰਾਜ ਸਾਹਿਬ ਹੋਰਾਂ ਦੇ ਜੀਵਨ ਦੇ ਉੱਤੇ ਵੀ ਥੋੜੀ ਬਹੁਤੀ ਜਿਹੜੀ ਗੱਲ ਆ ਉਹ ਜ਼ਰੂਰ ਕਰਨੀ ਚਾਹਾਂਗੇ, ਉਹਨਾਂ ਦੇ ਜੀਵਨ ਤੇ ਉਪਦੇਸ਼ ਦੇ ਉੱਤੇ ਝਾਤ ਜਿਹੜੀ ਆ ਉਹ ਦਿਲਬਰ ਸਾਹਿਬ ਆਪਾਂ ਜ਼ਰੂਰ ਪਾਈਏ ਔਰ ਸਾਂਝ ਪਾਈਏ ਆਪਣੇ ਸਰੋਤਿਆਂ ਦੇ ਨਾਲ।
ਦੇਖੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਆ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰੇ ਸੀ ਤੇ ਬਾਬਾ ਗੁਰਦਿੱਤਾ ਜੀ ਦੇ ਲੜਕੇ ਸਨ। ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਸੀ, ਧੀਰ ਮੱਲ ਤੇ ਹਰ ਰਾਏ ਜੀ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੇਖੋ ਚਾਰ ਜੰਗ ਲੜੇ। ਵੈਸੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਉੱਤੇ ਬੈਠੇ ਹੈ, ਇਹਨਾਂ ਦੇ ਕੋਲ 2200 ਘੋੜ ਸਵਾਰ ਹਰ ਵੇਲੇ ਤਿਆਰ ਰਹਿੰਦਾ ਸੀ। ਲੇਕਿਨ ਇਹ ਵੱਖਰੀ ਗੱਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਜੰਗ ਨਹੀਂ ਲੜਿਆ
ਜੀ।
ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਬਹੁਤ ਹੀ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ ਸੀ। ਉਹਨਾਂ ਦੇ ਪੁੱਤਰ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ 72 ਕਰਾਮਾਤਾਂ ਵਿਖਾਈਆਂ ਸੀ। 72
ਜੀ ਜੀ,
ਅਜੇ ਕਿ ਮਹਾਰਾਜ ਦਾ ਹੁਕਮ ਸੀ ਕਿ ਬੇਟਾ ਔਰੰਗਜ਼ੇਬ ਦੇ ਦਰਬਾਰ ਵਿੱਚ ਕੋਈ ਕਰਾਮਾਤ ਨਾ ਵਿਖਾਈ, ਪਰ ਉਹਨੇ ਆਪਣੇ ਪਿਤਾ ਦੇ ਹੁਕਮ ਦੀ ਉਲੰਘਣਾ ਵੀ ਕਰ ਦਿੱਤੀ, 72 ਕਰਾਮਾਤਾਂ ਵਿਖਾਈਆਂ। ਜਦੋਂ 72 ਕਰਾਮਾਤਾਂ ਵੇਖੀਆਂ, ਔਰੰਗਜ਼ੇਬ ਫਿਰ ਵੀ ਖੁਸ਼ ਨਹੀਂ ਹੋਇਆ। ਉਹਨੇ ਇੱਕ ਗੱਲ ਔਰੰਗਜ਼ੇਬ ਸਮਝ ਗਿਆ ਵੀ ਗੁਰੂ ਨਾਨਕ ਦੀ ਗੁਰਗੱਦੀ ਬੜੀ ਸ਼ਕਤੀਸ਼ਾਲੀ ਹੈ, ਇਹਦੇ ਨਾਲ ਮੱਥਾ ਡਾਉਣਾ ਠੀਕ ਨਹੀਂ। ਪਰ ਔਰੰਗਜ਼ੇਬ ਵੀ ਬੜਾ ਕੱਟੜ ਨੀਤੀ ਦਿਮਾਗ ਸੀ, ਉਹਨੇ ਬਾਬਾ ਰਾਮ ਰਾਏ ਦੇ ਅੱਗੇ ਸਵਾਲ ਕਰ ਦਿੱਤਾ, ਕਹਿੰਦਾ ਵੀ ਤੁਹਾਡਾ ਵੱਡਾ ਗੁਰੂ ਨਾਨਕ ਦੇ ਬਾਣੀ ਵਿਚ ਲਿਖੇ ਗਿਆ ਹੈ ਕਿ ਮੁਸਲਮਾਨ ਕੋਈ ਪੇੜੇ ਪਈ ਘੁਮਿਆਰ ਘੜ ਭਾਂਡੇ ਤਾਂ ਕਿ ਜਲਦੀ ਕਰੇ ਪਕਾਰ। ਤੁਹਾਡਾ ਵੱਡਾ ਪੈਗੰਬਰ ਜਿਹੜੇ ਕਹਿ ਗਿਆ ਕਿ ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ, ਤੇ ਇਹ ਤੇ ਇਸਲਾਮ ਤੇ ਸਿੱਧਾ ਹਮਲਾ ਹੈ, ਕਿਉਂਕਿ ਮੁਸਲਮਾਨ ਲੋਕ ਜਿਹੜੇ ਆ ਲਾਸ਼ ਨੂੰ ਅੱਗ ਨੀ ਲਾਉਂਦੇ, ਇਹ ਦਫ਼ਨ ਕਰਦੇ ਆ, ਲਾਸ਼ ਮਿੱਟੀ ਵਿੱਚ ਹੋ ਕੇ ਮਿੱਟੀ ਹੋ ਜਾਂਦੀ ਹੈ। ਘੁਮਿਆਰ ਭਾਂਡੇ ਬਣਾਉਂਦਾ, ਮਿੱਟੀ ਲੈ ਕੇ ਆਉਂਦਾ, ਉਹ ਮਿੱਟੀ ਨੂੰ ਅੱਗ ਵਿੱਚ ਪਾ ਕੇ ਭਾਂਡੇ ਬਣਾਉਂਦਾ। ਮਹਾਰਾਜ ਨੇ ਬਾਣੀ ਲਿਖ ਦਿੱਤਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਭਾਂਡੇ ਤਾਂ ਕਿ ਜਲਦੀ ਕਰੇ ਪੁਕਾਰ। ਤੇ ਬਾਬਾ ਰਾਮ ਰਾਏ ਸੇਤੀ ਪੈ ਗਿਆ, ਉਹਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਤੇ ਜਹਾਂ ਆਪਣਾ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ, ਲਿਖਾਰੀ ਨੇ ਲਿਖਣਾ ਸੀ ਬੇਈਮਾਨ, ਗਲਤੀ ਦੇ ਕੋਲ ਉਹਦੇ ਕੋਲ ਮੁਸਲਮਾਨ ਲਿਖਿਆ ਗਿਆ। ਤੇ ਇਹ ਗੱਲ ਸੁਣ ਕੇ ਔਰੰਗਜ਼ੇਬ ਤੇ ਖੁਸ਼ ਹੋ ਗਿਆ, ਲੇਕਿਨ ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ, ਉਹਨਾਂ ਨੇ ਭਰੀ ਸੰਗਤ ਵਿੱਚ ਐਲਾਨ ਕਰ ਦਿੱਤਾ ਵੀ ਉਸ ਦੁਸ਼ਟ ਰਾਮ ਰਾਏ ਨੂੰ ਕਹੋ ਉਹ ਸਾਡੇ ਮੱਥੇ ਨਾ ਲੱਗੇ, ਅਸੀਂ ਉਹਦੇ ਪਿਤਾ ਨੀ, ਅਸੀਂ ਉਹਦੇ ਗੁਰੂ ਨਹੀਂ, ਉਹਨੇ ਬਾਣੀ ਦਾ ਨਿਰਾਦਰ ਕੀਤਾ, ਉਹ ਜਿੰਦਰ ਨੂੰ ਜਾਣਾ ਚਾਹੇ ਚਲਾ ਜਾਵੇ, ਪਰ ਸਾਡੇ ਮੱਥੇ ਨਾ ਲੱਗੇ। ਪਰ ਵੇਖੋ ਇੱਕ ਗੁਰਬਾਣੀ ਦੇ ਸਤਿਕਾਰ ਬਦਲੇ ਸਕਤੇ ਪੁੱਤਰ ਦਾ ਤਿਆਗ ਸਦਾ ਵਾਸਤੇ ਕਰ ਦਿੱਤਾ
ਜੀ ਜੀ।
ਤੇ ਗੁਰਗੱਦੀ ਉਹਨਾਂ ਨੇ ਇੱਕ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਦਿੱਤੀ। ਦੇਖੋ ਉਹਨਾਂ ਦੀ ਮੈਂ ਇੱਕ ਹੋਰ ਘਟਨਾ ਉਹਨਾਂ ਦਾ ਪੱਖ ਪੇਸ਼ ਕਰਨਾ ਚਾਹੁੰਦਾ ਵੀ ਕਿੱਡੇ ਦਿਆਲੂ ਸੀ। ਮਹਾਰਾਜ ਮਾਲਵੇ ਦਾ ਦੌਰਾ ਕਰ ਰਹੇ ਸੀ ਤੇ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਕੇ ਬਾਹਰ ਨੂੰ ਦੀਵਾਨ ਵਿੱਚ ਜਾ ਰਹੇ ਸੀ ਤੇ ਦੋ ਨਿੱਕੇ ਨਿੱਕੇ ਬੱਚੇ, ਇੱਕ ਦਾ ਨਾਂ ਸੀ ਇਤਿਹਾਸ ਵਿੱਚ ਲਿਖਿਆ ਵੀ ਇੱਕ ਦਾ ਨਾਂ ਸੀ ਫੂਲ, ਇੱਕ ਦਾ ਨਾਂ ਸੀ ਸੰਦਲੀ। ਇਹ ਭਾਈ ਕਾਲਾ ਦੇ ਭਤੀਜੇ ਸੀ ਤੇ ਜਦੋਂ ਮਹਾਰਾਜ ਕੋਲੋਂ ਲੰਘੇ ਨਾ ਤੇ ਉਹ ਬੱਚਿਆਂ ਨੇ ਢਿੱਡ ਵਜਾਉਣੀ ਸ਼ੁਰੂ ਕਰ ਦਿੱਤੇ
ਜੀ।
ਤੇ ਮਹਾਰਾਜ ਪਿੱਛੇ ਮੁੜ ਕੇ ਆਏ, ਕਹਿੰਦੇ ਭਾਈ ਇਹ ਬੱਚੇ ਢਿੱਡ ਕਿਉਂ ਵਜਾ ਰਹੇ ਨੇ? ਕਾਲਾ ਕਹਿੰਦਾ ਜੀ ਇਹ ਮੇਰੇ ਭਤੀਜੇ ਨੇ, ਇਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਚੁੱਕੇ ਨੇ ਤੇ ਮਹਾਰਾਜ ਖਾਣ ਨੂੰ ਕੁਛ ਮੰਗਦੇ ਨੇ। ਮਹਾਰਾਜ ਦਇਆ ਦੇ ਘਰ ਵਿੱਚ ਆ ਗਏ, ਕਹਿਣ ਲੱਗੇ ਨੇਤਰ ਬੰਦ ਕੀਤੇ, ਕਹਿਣ ਲੱਗੇ ਭਾਈ ਕਾਲਾ ਜੀ ਤੁਸੀਂ ਰੋਟੀ ਦੀ ਗੱਲ ਕਰਦੇ ਜੀ, ਕਿਸੇ ਰਾਜੇ ਮਹਾਰਾਜੇ ਬਣਨਗੇ? ਔਰ ਮਹਾਰਾਜ ਦਾ ਵਾਕ ਦੇਖੋ ਬਿਲਕੁਲ ਸੱਤ ਹੋਇਆ। ਇਹ ਫੂਲ ਔਰ ਸੰਦਲੀ ਦੇ ਜਿਹੜੇ ਅੱਗੇ ਵੱਡੇ ਸੀਗੇ ਆਏ, ਇਹਨਾਂ ਦੀ ਔਲਾਦ ਜਿਹੜੀ ਸੀ ਫਿਰ ਨਾਭੀ ਔਰ ਪਟਿਆਲੇ ਦੇ ਰਾਜੇ ਬਣੇ। ਅੱਜ ਜੋ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਇਹ ਉਸੇ ਕਾਲੀ ਦੇ ਖਾਨਦਾਨ ਵਿੱਚੋਂ, ਖਾਣੀ ਦੇ ਜੀ ਦੇ ਫੂਲ ਸੰਦਲੀ ਦੇ ਖਾਨਦਾਨ ਵਿੱਚੋਂ ਨੇ। ਤੇ ਉਹ ਜਦੋਂ ਕਾਲਾ ਘਰ ਜਾ ਕੇ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਮਹਾਰਾਜ ਨੇ ਅੱਜ ਬੱਚਿਆਂ ਨੂੰ ਰਾਜੇ ਮਹਾਰਾਜੇ ਹੋਣ ਦਾ ਵਰ ਦਿੱਤਾ, ਤੇ ਉਹਦੀ ਪਤਨੀ ਕਹਿਣ ਲੱਗੀ ਲੈ ਸਾਡੀ ਔਲਾਦ ਫਿਰ ਇਹਨਾਂ ਦੀ ਪਰਜਾ ਬਣ ਕੇ ਰਹੇਗੀ, ਚਾਹੋ ਤੁਸੀਂ ਆਪਣੇ ਬੱਚਿਆਂ ਲਈ ਵੀ ਕੋਈ ਵਰ ਲੈ ਕੇ ਆਓ। ਉਹ ਅਗਲੇ ਦਿਨ ਆਪਣੇ ਬੱਚਿਆਂ ਨੂੰ ਫੇਰ ਲੈ ਕੇ ਚਲਾ ਗਿਆ ਤੇ ਬੱਚਿਆਂ ਨੂੰ ਸਿਖਾ ਦਿੱਤਾ ਜਦੋਂ ਮਹਾਰਾਜ ਆਉਣਗੇ ਤੁਸੀਂ ਢਿੱਡ ਵਜਾਉਣੇ ਸ਼ੁਰੂ ਕਰ ਦਿਆ ਜੀ। ਤੇ ਜਦੋਂ ਮਹਾਰਾਜ ਆਏ ਉਹਨਾਂ ਨੇ ਢਿੱਡ ਵਜਾਉਣੇ ਸ਼ੁਰੂ ਕਰ ਦਿੱਤੇ ਤੇ ਮਹਾਰਾਜ ਕਹਿੰਦੇ ਵੀ ਇਹ ਕੀ ਮੰਗਦੇ ਆ? ਭਾਈ ਕਾਲਾ ਕਹਿੰਦਾ ਮਹਾਰਾਜ ਜਿਨ੍ਹਾਂ ਨੂੰ ਕੱਲ ਤੁਸੀਂ ਰਾਜੇ ਮਹਾਰਾਜੇ ਹੋਣ ਦਾ ਵਰ ਦਿੱਤਾ ਉਹ ਮੇਰੇ ਭਤੀਜੇ ਸੀ, ਤੇ ਮੇਰੀ ਪਤਨੀ ਕਹਿੰਦੀ ਵੀ ਸਾਡੇ ਬੱਚੇ ਉਹਨਾਂ ਦੀ ਪਰਜਾ ਬਣ ਕੇ ਰਹਿਣਗੇ। ਤੇ ਮਹਾਰਾਜ ਫਿਰ ਦਇਆ ਦੇ ਘਰ ਵਿੱਚ ਆ ਗਿਆ, ਕਹਿੰਦੇ ਅੱਛਾ ਭਾਈ ਕਾਲਾ ਜੀ ਵੀ ਉਹ ਵਾਕੇ ਹੁਣ ਉਹਨਾਂ ਨੂੰ ਦਿੱਤਾ ਜਾ ਚੁੱਕਾ ਹੈ, ਉੱਥੇ ਰਾਜੇ ਮਹਾਰਾਜੇ ਬਣਨਗੇ, ਪਰ ਚਲੋ ਤੁਹਾਡੀ ਲਾਲਚ ਕਦੀ ਕਿਸੇ ਰਾਜੇ ਨੂੰ ਟੈਕਸ ਨਹੀਂ ਦੇਵੇਗੀ, ਇਹਨਾਂ ਦੇ ਵੀ ਘੋੜੇ ਜਾਮਣਾ ਤੱਕ ਪਾਣੀ ਪੀਆ ਕਰਨਗੇ। ਪਰ ਮਹਾਰਾਜ ਦਾ ਉਹ ਵੀ ਵਾਕ ਸੱਤ ਹੋਇਆ, ਅੱਜ ਤੱਕ ਜਿਹੜੇ ਉਸ ਦੀ ਔਲਾਦ ਹੈ, ਕਾਲੀ ਦੀ ਔਲਾਦ ਹੈ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਅਦਾ ਕਰ ਰਹੀ। ਗੁਰੂ ਹਰਿ ਸਾਹਿਬ ਮਹਾਰਾਜ ਦੇ ਬੜੇ ਅਨੋਖੇ ਚੌਜ ਹੈ। ਤੋ ਗੁਰੂ ਹਰਿ ਸਾਹਿਬ ਮਹਾਰਾਜ ਦਾ ਵੀ ਜੀਵਨ ਬੜਾ ਅਲੌਕਿਕ ਹੈ। ਦੇਖੋ ਮੈਂ ਉਹਨਾਂ ਦਾ ਜਦੋਂ ਜੀਵਨ ਪੜ੍ਹਦਾ ਆ ਦੇਖੋ ਕਿ ਐਡੇ ਕੋਮਲ ਦਿਲ ਵਾਲੇ ਸੀ। ਕਹਿੰਦੇ ਵੀ ਇੱਕ ਦਿਨ ਕੀਰਤਪੁਰ ਦੇ ਇੱਕ ਬਾਗ ਚ ਟਹਿਲਦੇ ਪਏ ਸੀ ਤੇ ਉਹਨਾਂ ਦੇ ਚੋਲੇ ਦੇ ਨਾਲ ਇੱਕ ਫੁੱਲ ਅੜ ਗਿਆ ਤੇ ਫੁੱਲ ਧਰਤੀ ਤੇ ਡਿੱਗ ਪਿਆ, ਫੁੱਲ ਨੂੰ ਚੁੱਕਿਆ, ਜੋ ਫੁੱਲ ਕਮਲਾਉਂਦਾ ਗਿਆ ਤੇ ਉਹਨਾਂ ਦਾ ਆਪਣਾ ਹਿਰਦਾ ਵੀ ਕਮਲਾਉਂਦਾ ਗਿਆ। ਤੇ ਉਧਰੋਂ ਅਚਨਚੇਤ ਗੁਰੂ ਹਰਗੋਬਿੰਦ ਪਾਤਸ਼ਾਹ ਬਾਗ ਵਿੱਚ ਆ ਗਏ, ਆਪਣੀ ਪੋਤਰੀ ਨੂੰ ਉਦਾਸ ਵੇਖਿਆ ਤੇ ਕਹਿਣ ਲੱਗੇ ਬੇਟਾ ਤੁਸੀਂ ਬੜੇ ਉਦਾਸ ਜੀ, ਕੀ ਗੱਲ ਹੈ? ਕਹਿੰਦੇ ਪਿਤਾ ਜੀ ਇੱਕ ਫੁੱਲ ਦਾ ਜੀਵਨ ਮੇਰੇ ਹੱਥੋਂ ਬਰਬਾਦ ਹੋ ਗਿਆ। ਤੇ ਮਹਾਰਾਜ ਨੇ ਕਿਹਾ ਪੁੱਤਰ ਜਦੋਂ ਜ਼ਿੰਮੇਵਾਰੀਆਂ ਪੈ ਜਾਣ ਫਿਰ ਸੰਭਲ ਕੇ ਤੁਰਨਾ ਚਾਹੀਦਾ,
ਜੀ
ਉਹ ਉਸ ਦਿਨ ਤੋਂ ਵੇਖੋ ਤੁਸੀਂ,
ਹਾਂ
ਕਹਿੰਦੇ ਨੇ ਗੁਰੂ ਹਰਿਰਾਏ ਸਾਹਿਬ ਆਪਣੀ ਚੋਲੀ ਦੀਆਂ ਕਲੀਆਂ ਫੜ ਕੇ ਤੁਰਿਆ ਕਰਦੇ,
ਬਿਲਕੁਲ ਬਿਲਕੁਲ
ਤੇ
ਜੀ
ਇੰਨੇ ਮਤਲਬ ਕੋਮਲ ਦਿਲ ਵਾਲੇ ਸੀ, ਐਡੀ ਨਿਮਰਤਾਵਾਨ ਸੀ। ਔਰ
ਜੀ
ਵੇਖੋ ਇੱਕ ਇਤਿਹਾਸ ਇੱਕ ਹੋਰ ਜ਼ਿਕਰ ਆਉਂਦਾ ਕਿ
ਜੀ
ਜਿਹੜਾ ਔਰੰਗਜ਼ੇਬ ਸੀ,
ਹਾਂ
ਇਹਨੇ ਆਪਣੇ ਭਰਾ ਦਾਰਾ ਸੋ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ
ਜੀ
ਪਾਣੀ ਦੇ ਵਿੱਚ, ਤਾਂ ਕਿ ਇਹ ਮਰ ਜਾਵੇ ਤੇ ਗੱਦੀ ਦਾ ਮਾਲਕ ਮੈਂ ਬਣਾ।
ਜੀ
ਤੇ ਕਿਸੇ ਕਰਮਚਾਰੀ ਨੇ ਕਹਿ ਦਿੱਤਾ ਵੀ ਜੇ ਤੂੰ ਇਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦੇਵੇ ਨਾ, ਇਹ ਮਰ ਤੇ ਜਾਵੇਗਾ ਪਰ ਤੰਦਰੁਸਤੀ ਹੋ ਜਾਵੇਗਾ।
ਜੀ
ਤੇ ਜਦੋਂ ਰਾਜੇ ਨੂੰ ਪਤਾ ਲੱਗਾ, ਸ਼ਾਹਜਹਾਂ ਨੂੰ ਪਤਾ ਲੱਗਾ, ਉਹਨੇ ਵੈਦ ਹਕੀਮ ਡਾਕਟਰ ਬੁਲਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਦਾਰਾਸ਼ਕੋ ਦੀ ਸਿਹਤ ਨਿਗੜਦੀ ਜਾ ਰਹੀ ਸੀ। ਆਖਿਰਕਾਰ ਕਹਿੰਦੇ ਜਦੋਂ ਸ਼ਾਹੀ ਵੈਦ ਆਇਆ ਨਾ, ਉਹਨੇ ਜਦੋਂ ਨਬਜ ਫੜੀ ਤੇ ਉਹਨੇ ਜਦੋਂ ਸਿਰ ਹਿਲਾਇਆ ਤੇ ਪ੍ਰਲਾਹਟ ਮੱਚ ਗਈ ਮਹਿਲਾ ਚ। ਉਹ ਕਹਿੰਦਾ ਵੀ ਦੇਖੋ ਇਹਦੀ ਪੇਟ ਦੇ ਅੰਦਰ ਲੀਵਰ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਚਲਾ ਗਿਆ, ਅਗਰ ਆਹ ਦਵਾਈ ਇਹਨਾਂ ਨੂੰ ਦਿੱਤੀ ਜਾਵੇ ਤਾਂ ਇਹ ਤੰਦਰੁਸਤ ਹੋ ਸਕਦਾ। ਤੇ ਰਾਜੇ ਨੇ ਫਿਰ ਪਹਿਲਕਾਰ ਭੇਜੇ ਪਿੰਡਾਂ ਚ ਸ਼ਹਿਰਾਂ ਚ ਵੀ ਇਹ ਦਵਾਈ ਦਾ ਪਤਾ ਕਰੋ, ਤੇ ਖਬਰ ਮਿਲੀ ਕਿ ਇਹ ਦਵਾਈ ਅਗਰ ਮਿਲ ਸਕਦੀ ਤੇ ਕੇਵਲ ਤੇ ਕੇਵਲ ਗੁਰੂ ਹਰਿਰਾਏ ਸਾਹਿਬ ਦੇ ਤੋਸ਼ੇਖਾਨੇ ਚੋਂ ਮਿਲ ਸਕਦੀ ਹੈ। ਫਿਰ ਦਾਰਾ ਸਿੰਘ ਕਹਿੰਦੇ ਨੇ ਆਪ ਚੱਲ ਕੇ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਚ ਕੀਰਤਪੁਰ ਸਾਹਿਬ ਆਇਆ ਤੇ ਮਹਾਰਾਜ ਨੇ ਆਪਣੇ ਤੋਸ਼ੇਖਾਨੇ ਵਿੱਚੋਂ ਉਹ ਦਵਾਈ ਜਿੱਦਾਂ ਵੈਦ ਨੇ ਦੱਸੀ ਸੀ ਉਸ ਤਰੀਕੇ ਨਾਲ ਬਣਾ ਕੇ ਜਦੋਂ ਦਿੱਤੀ ਤੇ ਗੁਰੂ ਨਾਨਕ ਦੀ ਮਿਹਰ ਹੋਈ, ਦਾਰਾ ਸਿੰਘ ਤੰਦਰੁਸਤ ਹੋ ਗਿਆ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਮਤਲਬ ਉਸ ਵੇਲੇ ਉਹਨਾਂ ਨੇ ਇਹ ਨੀ ਦੇਖਿਆ ਵੀ ਇਹਨਾਂ ਦੇ ਵੱਡੇ ਵਡੇਰਿਆਂ ਨੇ ਸਾਡੇ ਪੰਜਾਬ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਸੀ ਤੇ ਅਸੀਂ ਇਹਨਾਂ ਦਾ ਪਰਤਕਾਰ ਨਹੀਂ ਕਰਨਾ। ਨਹੀਂ, ਮਹਾਰਾਜ ਨੇ ਉਹਨਾਂ ਦਾ ਵੀ ਪਰਤਕਾਰ ਕੀਤਾ, ਉਹਨਾਂ ਨੂੰ ਤੰਦਰੁਸਤ ਕੀਤਾ ਔਰ ਇਸੇ ਕਰਕੇ ਦਾਰਾ ਸਕੂਲ ਜਿਹੜਾ ਸੀ ਉਹ ਗੁਰੂ ਨਾਨਕ ਦੀ ਗੁਰਗੱਦੀ ਦਾ ਬੜਾ ਸ਼ਰਧਾਲੂ ਸੀ।
ਜੀ ਜੀ ਬਿਲਕੁਲ। ਸੋ ਇਹ ਬਹੁਤ ਵੱਡੇ ਜਿਹੜੇ ਉਪਦੇਸ਼, ਬਹੁਤ ਵੱਡੀਆਂ ਸਿੱਖਿਆਵਾਂ ਜਿਹੜੀਆਂ ਉਹ ਗੁਰੂ ਸਾਹਿਬ ਹੋਰਾਂ ਦੇ ਜੀਵਨ ਤੋਂ ਲੈਣ ਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਦੌਰ ਦੇ ਵਿੱਚ ਵੀ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਦੇਖੀਏ ਤਾਂ ਬਦਲਾਖੋਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਨਾ। ਬੜਾ ਅਜਬ ਵਤੀਰਾ ਸਾਡਾ ਹੁੰਦਾ ਹੈ ਜੇਕਰ ਥੋੜਾ ਵੀ ਕਿਸੇ ਨਾਲ ਸਾਡੇ ਵਿਚਾਰਾਂ ਦਾ ਮਨ ਮੁਟਾਵ ਹੁੰਦਾ ਤਾਂ ਅਸੀਂ ਉਸ ਚੀਜ਼ ਨੂੰ ਬਦਲਾਖੋਰੀ ਦੀ ਭਾਵਨਾ ਦੇ ਨਾਲ ਦੇਖਣ ਲੱਗ ਪੈਂਦੇ ਹਾਂ ਤਾਂ ਫਿਰ ਉਹ ਬਦਲਾਖੋਰੀ ਦੀ ਜਦੋਂ ਖੇਡ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਅਸੀਂ ਕਰਾ ਕੇ ਬੈਠਦੇ ਹਾਂ। ਸੋ ਗੁਰੂਆਂ ਦੇ ਜੀਵਨ ਤੋਂ ਗੁਰਬਾਣੀ ਤੋਂ ਉਪਦੇਸ਼ ਲੈਣ ਦੀ ਜਿਹੜੀ ਇੱਕ ਵੱਡੀ ਲੋੜ ਹੈ। ਸੋ ਇਸ ਸਿਲਸਿਲੇ ਦੇ ਵਿੱਚ ਵਿਰਸਾ ਤੇ ਇਤਿਹਾਸ ਦੇ ਵਿੱਚ ਅਸੀਂ ਅਕਸਰ ਕੋਸ਼ਿਸ਼ ਇਹੀ ਕਰਦੇ ਹੁੰਦੇ ਹਾਂ ਕਿ ਆਪਣੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਵਿਰਸੇ ਦੀ ਜਿਹੜੀ ਸਾਂਝ ਹੈ ਉਹ ਅਸੀਂ ਜ਼ਰੂਰ ਪਾਉਂਦੇ ਰਹੀਏ, ਇਤਿਹਾਸ ਤੋਂ ਜ਼ਰੂਰ ਆਪਣੇ ਇਹਨਾਂ ਬੱਚਿਆਂ ਨੂੰ ਜਾਂ ਫਿਰ ਜਿਹੜੇ ਲੋਕ ਨਹੀਂ ਜਾਣੂ ਸਾਡੇ ਵਰਗੇ ਜਿਹੜੇ ਨਲਾਇਕ ਲੋਕ ਨੇ ਹਨਾ, ਔਰ ਅਸੀਂ ਵੀ ਬਹੁਤ ਵਾਰ ਹੁੰਦਾ ਜੀ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ ਆ ਉਹਨਾਂ ਤੋਂ ਅਣਜਾਣ ਰਹਿੰਦੇ ਹਾਂ, ਪਰ ਜੇਕਰ ਗੱਲ ਹੁੰਦੀ ਰਹੇ ਔਰ ਇਹਨਾਂ ਸਿਲਸਿਲਿਆਂ ਦੇ ਰਾਹੀਂ ਇਹ ਸਾਂਝ ਬਣਦੀ ਰਹੇ ਤਾਂ ਜ਼ਰੂਰ ਕੋਈ ਨਾ ਕੋਈ ਜਿਹੜੀ ਮੱਤ ਹੈ ਉਹ ਸਾਨੂੰ ਜ਼ਰੂਰ ਲੈਣ ਚ ਮਦਦ ਮਿਲਦੀ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦਿਲਬਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ
ਕੀਤਾ। ਮੈਂ ਸਰੋਤਿਆਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਕਿ ਜੇ ਉਹ ਆਪਣਾ ਫੀਡਬੈਕ ਜਰੂਰ ਦਿਆ ਕਰਨ
ਜੀ,
ਤੇ ਉਹਨਾਂ ਨੂੰ ਇਸ ਪ੍ਰੋਗਰਾਮ ਵਿਰਸਾ ਤੇ ਇਤਿਹਾਸ ਕਿਵੇਂ ਦਾ ਲੱਗਦਾ, ਉਹ ਇਹਦੇ ਤੋਂ ਕੀ ਕੁਛ ਪ੍ਰਾਪਤ ਕਰਦੇ ਆ, ਜੇ ਤੁਸੀਂ ਵੀ ਆਪਣੇ ਸਾਨੂੰ ਸੁਝਾਅ ਦਿਓਗੇ ਅਸੀਂ ਹੋਰ ਇਹਨੂੰ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮੇਰੀ ਸਰੋਤਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਆਪਣਾ ਫੀਡਬੈਕ ਜਰੂਰ ਦਿਆ ਕਰੋ।
ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ।